ओंकार सतनाम करता पुरख निर्भव निर्वैर अकाल मूरत अजवनी सैभं गुर प्रसाद संसार देच दो कथावां ही महान ने एक परमात्मा अकाल पुरख दी कथा एक मनुख दी कथा क्यों कि अकाल पुरख जे अपनी थां ते महान है ता उस तक पहुंचन वाला भी तुच्छ नहीं हो सकता वो भी अपनी थां ते महान है उदी भी खास अहमियत है। गुरु ग्रंथ साहब जी महाराज दे अंदर या परमात्मा दी कथा है या फिर मनुख दी कथा है। गुरु ग्रंथ साहब जी महाराज इतिहासक ग्रंथ नहीं ने, उहदे च कोई इतिहास नहीं चलता। असी ए लभना चाहिए कि गुरु नानक दा जन्म कदों होया, किथे होया, उना दी पत्नी कौन सी, उना दे बच्चे किन्ने सन, उना दे मां बाप दा की नां सी, इस तरह दा इतिहास गुरु ग्रंथ साहब जी महाराज दे च नहीं है। निरोल ब्रह्म दी विचार है, निरोल ब्रह्म दी कथा है, या ब्रह्म नू समझण वाले ब्रह्म तक पहुंचण वालेयां दी कथा है, या ते भगतां दी गल है या भगवान दी गल है, या सिख दी गल है या गुरु दी गल है, या संत दी गल है या परमात्मा दी गल है, और कोई गल नहीं। तो गुरु नानक देव जी महाराज ने कोशिश कीती है कि परमात्मा नूं समझण तो पहले मनुख अपने आप नूं समझे, परमात्मा दी महानता नूं समझण तो पहले ए अपनी महानता नूं समझे। क्यों कि मनुख कृत है, ते जे इस कृत दे च कुछ महानता झलक दिसी तां कुदरती गल इसने करते दी तारीफ करनी है, करते दी उपमा करनी है। इस वास्ते मेरे पातशाह ने मनुख दी जीवन कथा बड़े विस्तार नाल गुरु ग्रंथ साहब जी महाराज दे अंदर लिखी है और ए श्री राग दे अंदर है। इस तरह दी कथा गुरु नानक देव जी महाराज, गुरु रामदास जी ते गुरु अर्जन देव जी महाराज ने पहरियां के घर गावना नाम की बाणी दे च बकायदा अंकित कीती। रात दे चार पहर होंदे ने, जिंदगी नूं वी गुरु नानक देव जी महाराज ने चार हिस्सों दे तकसीम कीता है। सूरज दे गरूब होण दे नाल रात दी शुरुआत है, ते सूरज दे उदय होंदिया रात दा अंत हो जाता है। जीवन नूं गुरु नानक देव जी महाराज ने रात नाल तशबीह दित्ती है। शेख सादी साहब ते इक थां ते कहिंदे ने, अग्ञान भरी जिंदगी ऐसी रात है जिस विच तारे भी नहीं, चंद्रमा दा होना ते दरकिनार तारे भी नहीं। जीवन नूं रात नाल तशबीह दित्ती है। इस वास्ते साहब कहिंदे ने, सगली रैन अंधारी गुजरी सेव सतगुर चानन होए। तू सतगुरु दी सेवा कर, सिमरन कर, ताकि जीवन रूपी रात दे च प्रकाश पैदा होवे, चानन पैदा होवे। जीवन दी रात कित्थों शुरू होई और इस रात दा किवें अंत होंदा है, गुरु नानक देव जी महाराज इस बाणी दे च इस ढंग नाल फरमान करदे ने, पहले पहरे रहण के वण जारिया मित्रा हुकम पया गरबास। मनजारा मित्र इस वास्ते के है कि मनुख स्वासां दी पूंजी लेके आया है और इत्थे कुछ खटना है, कुछ व्याजना है। वास्तविक धन जीवन धन है, वास्तविक पूंजी स्वासां दी पूंजी है। अगर स्वासां दी पूंजी ही नहीं तो फिर मनुख कुछ भी नहीं कर सकता, यही परम धन है। भगत कबीर कहिंदे ने, मोहे ऐसे बनज स्यों नहीं काज, जै घटे मूल नित बढ़े ब्याज। मैं ऐसा कोई व्यापार करके राजी नहीं ਜਿਹਦੇ ਨਾਲ ਸਵਾਸਾਂ ਦੀ ਪੂੰਜੀ ਘਟਦੀ ਹੋਵੇ ਤੇ ਪਾਪਾਂ ਦਾ ਵਿਆਜ ਵੱਧਦਾ ਹੋਵੇ। ਆਪ ਕਹਿੰਦੇ ਸਾਬਤ ਪੂੰਜੀ ਆਣੀ ਰਾਸ। ਇਹ ਪਰਿਪੂਰਨ ਪ੍ਰਮਾਤਮਾ, ਮੈਂ ਜਿਤਨੀ ਪੂੰਜੀ ਤੇਰੇ ਕੋਲ ਲੈ ਕੇ ਗਿਆ ਸੀ ਸਾਬਤ ਲੈ ਕੇ ਆਇਆ, ਗੁਣ ਵੀ ਨਾਲੇ ਵਿਆਜ ਕੇ ਆਇਆ। ਹਰ ਬਸ਼ਰ ਵਣਜਾਰਾ ਹੈ, ਹਰ ਮਨੁੱਖ ਵਪਾਰੀ ਹੈ, ਸੰਸਾਰ ਵਿੱਚ ਆਇਆ ਹੈ ਕੁਝ ਖੱਟਣ ਵਾਸਤੇ। ਕਿਆ ਥੈਂ ਖੱਟਿਆ ਕਹਾਂ ਗਵਾਇਆ, ਚੱਲ ਦਰਹਾਰ ਦੀਵਾਨ ਬੁਲਾਇਆ। ਆਖਿਰ ਪਰਮਾਤਮਾ ਜੋ ਪੁੱਛ ਕਰਦਾ ਹੈ, ਇਹੀ ਪੁੱਛ ਕਰਦਾ ਹੈ, ਤੂੰ ਕੀ ਵਿਆਜਿਆ, ਤੂੰ ਕੀ ਕੀਤਾ ਹੈ, ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਉਹ ਕਿੱਥੇ ਕਿੱਥੇ ਤੂੰ ਖਰਚ ਕੀਤੀ ਹੈ, ਉਹਦੇ ਨਾਲ ਤੂੰ ਕੀ ਖੱਟਿਆ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਵਣਜਾਰਾ ਕਹਿੰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਵਾਸ। ਇਹ ਵਣਜਾਰਿਆ ਮਿੱਤਰ, ਜ਼ਿੰਦਗੀ ਦੀ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋਇਆ ਮਾਤਾ ਦੇ ਗਰਭ ਤੋਂ। ਸਾਡੇ ਦੇਸ਼ ਦੇ ਤਮਾਮ ਰਿਸ਼ੀ ਮੁਨੀਆਂ ਨੇ ਗਰਭ ਕਾਲ ਦੇ ਬੱਚੇ ਨੂੰ ਬ੍ਰਹਮ ਗਿਆਨੀ ਮੰਨਿਆ, ਉਹਦਾ ਮਨ ਟਿਕਿਆ ਹੋਇਆ, ਕਿਉਂਕਿ ਮਨ ਨੂੰ ਖਿੰਡਾਉਣ ਦੇ ਕੋਈ ਸਾਧਨ ਵੀ ਉਪਲਬਧ ਨਹੀਂ ਨੇ। ਨਾ ਬੱਚਾ ਵੇਖ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਚੱਖ ਸਕਦਾ ਹੈ, ਨਾ ਸਪਰਸ਼ ਕਰ ਸਕਦਾ ਹੈ, ਲਿਹਾਜ਼ਾ ਮਨ ਦੀ ਇਕਾਗਰਤਾ ਬਣੀ ਹੋਈ ਹੈ। ਭਜਨ ਕਰਕੇ ਤਪ ਕਰਕੇ ਆਖਿਰ ਮਨੁੱਖ ਕੀ ਲੱਭਦਾ ਹੈ, ਇਕਾਗਰਤਾ ਲੱਭਦਾ ਹੈ, ਤੇ ਸਾਰਾ ਰਸ ਵੀ ਇਕਾਗਰਤਾ ਵਿੱਚ ਹੈ, ਸਾਰਾ ਆਨੰਦ ਵੀ ਇਕਾਗਰਤਾ ਵਿੱਚ ਹੈ। ਕੀਰਤਨ ਵਿੱਚ ਉਦੋਂ ਹੀ ਆਨੰਦ ਬਣਦਾ ਹੈ ਜਦ ਮਨ ਇਕਾਗਰ ਹੋ ਜਾਏ, ਨਿਤਨੇਮ ਵਿੱਚ ਉਦੋਂ ਵੀ ਰਸ ਬਣ ਜਾਂਦਾ ਜਦ ਮਨ ਟਿਕ ਜਾਏ। ਭੋਜਨ ਦੀ ਥਾਲੀ ਅੱਗੋਂ ਹੋਵੇ ਤੇ ਮਨੁੱਖ ਨੇ ਉਸੇ ਵਕਤ ਟ੍ਰੇਨ ਤੇ ਜਾਣਾ ਹੋਵੇ, ਸਮਾਂ ਬਹੁਤ ਥੋੜਾ ਹੋਵੇ, ਮਨ ਉਸਦਾ ਟ੍ਰੇਨ ਵਿੱਚ ਹੋਵੇ ਤਾਂ ਭੋਜਨ ਵਿੱਚ ਸਵਾਦ ਨਹੀਂ ਆਵੇਗਾ, ਰਸ ਨਹੀਂ ਆਵੇਗਾ, ਇਕਾਗਰਤਾ ਵਿੱਚ ਹੀ ਰਸ ਹੈ। ਰਸਤੇ ਵਿੱਚ ਨਿਰਤ ਹੋ ਰਿਹਾ, ਸੁੰਦਰ ਗਾਇਨ ਵਾਦਨ ਹੋ ਰਿਹਾ, ਇੱਕ ਮਨੁੱਖ ਵੇਖ ਰਿਹਾ ਹੈ, ਰਸ ਵਿੱਚ ਲੀਨ ਹੈ। ਦਰਅਸਲ ਇਹ ਰਸ ਗਾਣੇ ਦਾ ਨਹੀਂ, ਨਿਰਤ ਦਾ ਨਹੀਂ, ਮਨ ਦੀ ਇਕਾਗਰਤਾ ਦਾ ਹੈ। ਮਨ ਟਿਕ ਗਿਆ, ਮਨ ਉਸਦਾ ਇਕਾਗਰ ਹੋ ਗਿਆ। ਆ ਕੇ ਦੂਜੇ ਮਿੱਤਰ ਨੇ ਕਿਹਾ, ਭਈ ਘਰ ਨੂੰ ਅੱਗ ਲੱਗ ਗਈ ਹੈ, ਚੱਲ। ਉਹ ਇਕਦਮ ਭੱਜ ਪੈਂਦਾ ਹੈ। ਦੂਸਰਾ ਮਿੱਤਰ ਉਸਦੀ ਬਾਂਹ ਪਕੜਦਾ ਹੈ, ਵੀ ਇਤਨਾ ਸੁੰਦਰ ਨਿਰਤ ਹੋ ਰਿਹਾ ਹੈ, ਗਾਣਾ ਹੋ ਰਿਹਾ ਹੈ, ਛੱਡ ਕੇ ਕਿੱਥੇ ਜਾ ਰਹੇ ਹੋ? ਕਹਿੰਦੇ ਨੇ, ਮੇਰੇ ਘਰ ਨੂੰ ਅੱਗ ਲੱਗ ਗਈ ਹੈ, ਤੁਹਾਨੂੰ ਨਿਰਤ ਦੀ ਪਈ ਹੋਈ ਹੈ। ਨਿਰਤ ਦਾ ਰਸ ਮਾਣਨ ਵਾਲਾ ਜੋ ਮਨ ਸੀ ਉਹ ਘਰ ਚਲਾ ਗਿਆ, ਹੁਣ ਨਿਰਤ ਵਿੱਚ ਕੋਈ ਰਸ ਨਹੀਂ, ਹੁਣ ਸੰਗੀਤ ਵਿੱਚ ਕੋਈ ਰਸ ਨਹੀਂ। ਤੋ ਮਨ ਦੀ ਇਕਾਗਰਤਾ ਬੰਦਾ ਜਪ ਤਪ ਕਰਕੇ ਲੋੜਦਾ ਹੈ, ਔਰ ਇਹ ਇਕਾਗਰਤਾ ਬੱਚੇ ਨੂੰ ਕੁਦਰਤੀ ਮਿਲੀ ਹੋਈ ਹੈ ਜੋ ਮਾਤਾ ਦੇ ਗਰਭ ਵਿੱਚ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਤੂੰ ਉੱਥੇ ਕੀ ਕਰਦਾ ਸੀ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਤੂੰ ਖਸਮ ਦੇ ਨਾਲ ਜੁੜਿਆ ਹੋਇਆ ਸੀ, ਤੂੰ ਅੱਠੇ ਪੈਰ ਪ੍ਰਾਰਥਨਾ ਦੇ ਸੀ, ਤੂੰ ਅੱਠੇ ਪੈਰ ਜੋਗੀ ਦੀ ਤਰ੍ਹਾਂ ਪਰਮਾਤਮਾ ਨਾਲ ਜੁੜਿਆ ਹੋਇਆ ਸੀ। ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ। ਭਾਵੇਂ ਮਾਤਾ ਦੇ ਗਰਭ ਵਿੱਚ ਇਹ ਉਲਟਾ ਲਟਕਿਆ ਹੋਇਆ ਹੈ, ਪਰ ਧਿਆਨ ਇਸ ਦਾ ਸਿੱਧਾ ਸੀ, ਸੁਰਤ ਇਸ ਦੀ ਸਿੱਧੀ ਸੀ। ਉਰਦ ਧਿਆਨ ਲਿਵ ਲਾਗਾ, ਨਾਮ ਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਬਾਸ। ਪਹਿਲੇ ਪੈਰ ਵਿੱਚ ਮਨੁੱਖ ਨੂੰ ਨੀਂਦ ਨਹੀਂ ਆਉਂਦੀ, ਰਾਤ ਦੇ ਨੀਂਦ ਦੀ ਸ਼ੁਰੂਆਤ ਦੂਜੇ ਪਹਿਰ ਤੋਂ ਆਉਂਦੀ ਹੈ। ਤੀਜੇ ਪਹਿਰ ਵਿੱਚ ਨੀਂਦ ਬਹੁਤ ਗੂੜੀ ਹੋ ਜਾਂਦੀ ਹੈ, ਬਹੁਤ ਗੂੜੀ। ਅਕਸਰ ਚੋਰ ਚਕਾਰ ਡਾਕੂ ਜਦ ਕੋਈ ਡਾਕਾ ਜਾਂ ਸੰਨ ਮਾਰਦੇ ਨੇ ਤਾਂ ਤੀਸਰੇ ਪਹਿਰ ਵਿੱਚ ਮਾਰਦੇ, ਬਹੁਤ ਗੂੜੀ ਨਿੰਦਰਾ ਉਸ ਵਕਤ ਹੋ ਜਾਂਦੀ ਹੈ। ਤੋ ਪਹਿਲੇ ਪਹਿਰ ਵਿੱਚ ਮਨੁੱਖ ਦੀ ਚੇਤਨਾ ਪੂਰਨ ਰੂਪ ਵਿੱਚ ਜਾਗੀ ਹੋਈ ਸੀ, ਇਕਾਗਰਤਾ ਮਨ ਦੀ ਬਣੀ ਹੋਈ ਸੀ, ਮਨ ਵਿੱਚ ਕੋਈ ਖਿੰਡਾਓ ਨਹੀਂ ਸੀ। ਜੀਵਨ ਰੂਪੀ ਰਾਤ ਦਾ ਪਹਿਲਾ ਪਹਿਰ ਮਾਤਾ ਦੇ ਗਰਭ ਵਿੱਚ ਬਤੀਤ ਹੋਇਆ, ਜ਼ਿੰਦਗੀ ਦੀ ਰਾਤ ਦਾ ਦੂਜਾ ਪਹਿਰ गुरु नानक देव जी महाराज इन्हां शब्दां विच वर्णन करदे ने, बूझे पैरे रहण के वण जा रहा मित्रा, विसड़ गया सब ध्यान, हथों हथ न चाहिए वण जा रहा मित्रा, ज्यों जसोदा घर कान, हथों हथ न चाहिए प्राणी, मात कहे सुत मेरा, चेत अचेत मूड मन मेरे, अंत नहीं किछ तेरा, जिन रच रचया तिसे न जाने, मन भीतर धर ध्यान जियो, कहो नानक प्राणी दूजे पैरे, विसर गया सब ध्यान जी। जन्म होया ते जमदिया सार ध्यान टुट गया, एकाग्रता भंग हुई, शरीर ने कुछ स्पर्श किया, अखा ने कुछ वेख्या, कन्ना विच कुछ आवाजां दियां धुनियां पईयां, कुछ संसार दियां लहरां टकराईयां, एकाग्रता भंग हो गई, और ए धाइयां मार के रो उठिया। पंछियां दे बच्चे जन्म लैंदिया चह चहांदे ने, पशुआं दे बच्चे संसार विच आउंदे ने खामोशी नाल, इको मनुख दा ही बच्चा है जो जगत देते रोंदे होया ही आउंदा है। बहुर इस संबंध विच भगतां ने मुताला कीता, अंडिया दे चों जों पंछियां दे बच्चे निकलदे ने, गीत गाउंदे होए ही संसार विच आउंदे ने, चह चहांदे होए आउंदे ने, पूर्ण खामोशी दे नाल पशुआं दे बच्चे जगत विच जन्म लैंदे ने। एक मनुखी बच्चा है जो अशरफुल मखलूकात कहलांदा है, रोंदा होया ही संसार विच आउंदा है, ताइयां मार के रोंदा है, चीख निकल जांदी है। इस संबंध विच प्राकृतिक ढंग नाल और अध्यात्मिक ढंग नाल अपनी अपनी खोज हुई है। वैद ते हकीम एक दफा गुरु घर दे महान दार्शनिक संत भाई साहब भाई गुरुदास जी पास कठे हुए, कहन लगे असी वेख के हैरान आ कि जमदे हुए बच्चे नू कोई भुख नहीं और कोई रोग भी नहीं, दुख नहीं, तां फिर इहदे रोण दा कारण की है, रोंदा क्यों है। इतनी गल स्पष्ट है कि रोना दुख दा प्रगटावा है। एह गल वखरी है, जगत विच ऐसा आख्या जांदा है कि हंजू कुछ खुशी दे भी होंदे ने, कतई नहीं होंदे, हंजुआं दा खुशी नाल कोई तल्लुक नहीं। हां ऐसा होंदा है, जद खुशी आवे तो अंदर पिया होया जड़ा गम है उनू धक्का मार दी है खुशी, गम जांदा है हंजुआ ते असवार होके, गम आउंदा है हंजुआ ते असवार होके, खुशू दे कोई हंजू नहीं आउंदे, आंसुआ दा खुशी नाल कोई तल्लुक नहीं है। तो रोना लाजमी किसे दुख दी बुनियाद ते खड़ा है। भाई साहब कोल पुछया गया भी जमदे हुए बच्चे दे शरीर दा असी अध्ययन कीता है, ना भुख है ना रोग है, फिर ये क्यों रोंदा है। तो भाई साहब दसदे ने, रोवे रतन गवाए के माया मोह हनेर गुबारा, ओ रोवे दुख आपना हस हस गावे सब परवारा। एक रतन गवा चुके है जिस कारण रो रहे है, इहदे कोल एक रतन सी कि मन दी एकाग्रता, मन दा टिकाओ, टिकी हुई सुरत, ओ रतन ए गवा बैठा, एकाग्रता इसकी भंग हो गई है। जन्म लेंदिया ही संसार दी लहरां ने कुछ स्पर्श किया, कुछ अखा ने वेख लिया, कुछ कन्ना ने सुन लिया, इस वास्ते ध्यान भंग हो गया, एकाग्रता टूट गई, ए चीख के रो उठे, लिव छुट्टी लगी तृष्णा माया अमर वरताया। जमदिया सार लिव टूट गई, सुरत टूट गई, और संसार विच मन खिंड गया, धाइयां मार के रो उठिया, क्योंकि एकाग्रता दा सुख ए मान चुकिया सी। सारी जिंदगी मनुख एकाग्रता ही लभदा है, जप करके तप करके बंदगी करके, और एकाग्रता दी जिहड़ी तलाश है, इस तों एक गल स्पष्ट है कि मनुख दी चेतना दे अंदर एकाग्रता दा कोई रस मौजूद है, उसका अनुभव मौजूद है। जब संसार विच कोई धार्मिक मंदिर नहीं सी, कोई धार्मिक उपदेशक नहीं सी, कोई धार्मिक ग्रंथ नहीं सी, तां सब तो पहले जिस मनुख दे अंदर प्रभु मिलन दी प्यास पैदा हुई होवेगी, वो किस तरह हुई होवेगी। दरअसल एकाग्रता दा रस उसका जिहड़ा अनुभव मनुख दे अंदर है, उसे ही अनुभव तो प्रेरणा लेके जप तप मनुख ने आरंभ कीता होना है। तो एकाग्रता का बोध मनुख की चेतना के अंदर पे है, क्योंकि एकाग्रता माता के गर्भ विच इस दे कोल सी, उसका यह रस मान चुके। भाई साहब कहिंदे जन्म लेंदे ही लिव टुट गई, एकाग्रता भंग हो गई। रोवे रतन गवाए के माया मोह हनेर गुबारा, ओ रोवे दुख आपना हस हस गावे सब परवारा। वो अपना दुख रो रहा है, परिवार दे च वधाइयां चल रही, लड्डू वंडे जा रहे, मुंडे का जन्म होया। पर भाई साहब कहिंदे ने उस रोंदे हुए बच्चे नूं ते पुछो उहदे दुख का मूल की है, लिव टुट गई है, ध्यान भंग हो गया, एकाग्रता नष्ट हो गई है। सहजे सहजे होर रोने पैदा हो जाते हैं, पहले प्यार रगा थन दुध, दूजे माए बाप की सुध। सब तो पहली दफा ते रोया सी, एकाग्रता भंग हो गई। एकाग्रता चाहता है, टिकाऊ चाहता है, उस रतन नूं चाहता है, पर हुण रोया है दुध वास्ते, मां वास्ते रोया है, फिर खिडौणिया वास्ते रोया है, खेडा वास्ते रोया है, होर वड्डा होया है, कम धंधिया वास्ते रोया है, तालीम वास्ते रोया है, व्याह वास्ते रोया है, फिर इसके बच्चे हुए ने, बच्चियां दे रोने वध गए। इतने रोने कट्ठे हो गए कि सब तो पहली दफा ये जिहड़ा रोया सी ओ रोना दब के रह गए। मनुख इस वास्ते ही सतसंग विच आउंदा है कि संसार दे ये सारे रोने एक पासे करके उस रोने नू नवे सिरों सुरजीत करिए जो जिंदगी दे जन्म लेंदिया पहली दफा रोए सी। और ओ रोना बड़ा अजीम है, बड़ा महान है, कदी कदाई किसी की झोली च पैंदा है। हूं रह ना सका बिन देखे प्रीतमा, मैं नीर वहे वह चले जियो। भगत भी रोड़ते ने, पर उदो रोंदे ने जद संसार दे सारे रोणियां नू एक पासे करदे ने, ओ अजीम ते महान रोना उन्हां दे अंदरों जन्म लै लैंदा। तो साहिब गुरु नानक देव जी महाराज दा फरमान, जीवन रूपी रात दा दूजा पैर खेडदिया व्यतीत हो गया, मां दी ममता दे च व्यतीत हो गया। दुध ते खिडौणियां दी खेड नहीं, रात दा दूजा पैर लंघा छड्या। जीवन रूपी रात दा तीजा पैर आया, ते तीजे पैर दे च बड़ी गूढ़ निंद्रा आ जांदी है। और डाके रात दे तीसरे पैर नूं ही पैंदे ने। महाराज दा फरमान, तीजे पैरे रहण के वणजारिया मित्रा, धन जो वन सिंह चित, हर का नाम ना चेताई, वणजारिया मित्रा बद्धा छुटे जित। जवान हो गया, जीवन रूपी रात दा ये तीजा पैर है, सारी चेतना धन ते जोबन दे आले दुआले ही प्रक्रमा कर रही, जिंदगी दा मनोरथ धन ते जोबन और कुछ नहीं। धन ते जोबन दी सेजा दे उते गूढ़ सुत्ता हुआ है, कुछ भी खबर नहीं, कुछ भी बोध नहीं। और इत्थे ही आके कहिंदन कि किसे नौजवान मनुख नूं धर्म कर्म दी दीक्षा देनी बड़ी औखी गल है, बहुत औखी गल है। जवानी इंज समझ लो जैसे दरिया हड़ ते आया है, ते जब दरिया हड़ ते आया होवे बेड़ी ठेलनी बड़ी औखी है, नौका पार करनी बड़ी औखी है। ईरान दा प्रसिद्ध संत कहिंदा है, दर जवानी तौबा करदन सीरत ए पैगंबरी। कोई मनुख जवानी दे गुनाहां तो तौबा करे, ओदी सीरत पैगंबरां वाली, ओते पैगंबर है, ओते पूर्ण अवतारी पुरश है, ओते पूर्ण संत है, जो जवानी दे गुनाहां तो तौबा करे। पर जो बुढ़ेपे दे गुनाहां तो तौबा करे, उसनूं शेख सादी साहब नहीं मनदे। वक्ते पीरी गुरगे जालम में शबद परहेजगार, अगर कोई पीरी दे बुढ़ेपे दे परहेजगार बन जाए, गुनाहां तो तौबा करे, तो दलील दिती है आपने, जैसे कोई बुढ़ा भगयाड़ ए आखे कि ऐ भेड़ो ऐ बकरियो तुसी मैथों डरो ना, मैं थानू पकड़ना छड़ देता है, उसने पकड़ना नहीं छड़िया, ਪਕੜੀਆਂ ਹੀ ਨਹੀਂ ਜਾਂਦੀਆਂ, ਗੁਨਾਹ ਹੁੰਦੇ ਹੀ ਨਹੀਂ। ਲੇਕਿਨ ਬੁੱਢਾ ਮਨੁੱਖ ਕਹਿ ਦਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ। ਗੁਨਾਹਾਂ ਦਾ ਉਸਨੇ ਤਿਆਗ ਨਹੀਂ ਕੀਤਾ, ਗੁਨਾਹ ਹੀ ਉਸਨੂੰ ਤਿਆਗ ਕੇ ਚਲੇ ਗਏ। ਗੁਨਾਹਾਂ ਨੇ ਬੈਠਣਾ ਸੀ ਹੱਥਾਂ ਵਿੱਚ, ਰਸਨਾਂ ਵਿੱਚ, ਕੰਨਾਂ ਵਿੱਚ, ਦਿਮਾਗ ਵਿੱਚ, ਨਾਸਕਾਂ ਵਿੱਚ, ਅੱਖਾਂ ਵਿੱਚ, ਤੇ ਇਹ ਤੇ ਹੁਣ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਨੇ। ਗੁਨਾਹ ਬੈਠਣ ਤੇ ਕਿੱਥੇ ਬੈਠਣ, ਬੁਢੇਪੇ ਦੇ ਤੇ ਸਭ ਕੁਝ ਟੁੱਟਾ ਭੱਜਾ ਹੈ, ਗੁਨਾਹਾਂ ਨੂੰ ਬੈਠਣ ਦੀ ਥਾਂ ਨਹੀਂ ਮਿਲਦੀ। ਤੇ ਬੁੱਢਾ ਮਨੁੱਖ ਕਹਿ ਦਿੰਦਾ ਮੈਂ ਗੁਨਾਹਾਂ ਦਾ ਤਿਆਗੀ ਹੋ ਗਿਆ। ਨਹੀਂ, ਗੁਨਾਹ ਹੀ ਉਸਦਾ ਤਿਆਗ ਕਰਕੇ ਚਲੇ ਗਏ, ਕਿਉਂਕਿ ਉਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਮਿਲ ਰਹੀ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ, ਬੜਾ ਸੁੰਦਰ ਸਲੋਕ ਹੈ ਗੁਰਬਾਣੀ ਵਿੱਚ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ, ਵਿਰਲੇ ਕੇ ਪਾਇਨ ਜਿਨ੍ਹਾਂ ਪਿਆਰੇ ਨੇ। ਨੌਜਵਾਨ ਉਮਰ ਹੋਵੇ, ਕੰਚਨ ਵਰਗੀ ਕਾਇਆ ਹੋਵੇ, ਸੁੰਦਰਤਾ ਹੋਵੇ, ਕਿਸੇ ਵਿਰਲੇ ਦੀ ਰਸਨਾ ਤੋਂ ਪ੍ਰਭੂ ਦੇ ਗੀਤ ਨਿਕਲਦੇ ਨੇ, ਪਰਮਾਤਮਾ ਦੀ ਬੰਦਗੀ ਨਿਕਲਦੀ। ਤੋ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਨ ਜੋ ਬਨਸਿਓ ਚਿੱਤ, ਹਰ ਕਾ ਨਾਮ ਨਾ ਚੇਤਈ ਵਣਜਾਰਿਆ ਮਿੱਤਰਾ, ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨਾ ਚੇਤੇ ਪ੍ਰਾਣੀ, ਵਿਕਲ ਭਇਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਥੇ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ, ਧਨ ਜੋ ਬਨਸਿਓ ਚਿੱਤ। ਜ਼ਿੰਦਗੀ ਦੀ ਰਾਤ ਦਾ ਤੀਜਾ ਪੈਰ ਧਨ ਤੇ ਜੋਬਨ ਦੀ ਚਿਤੁਨੀ ਵਿੱਚ ਲੰਘ ਗਏ, ਗੁਪ ਨਿੰਦਰਾ ਵਿੱਚ। ਜੀਵਨ ਰੂਪੀ ਰਾਤ ਦਾ ਚੌਥਾ ਪੈਰ ਆਇਆ, ਚੌਥੇ ਪੈਰ ਵਿੱਚ ਪੋ ਫੁੱਟਦੀ ਹੈ, ਕੇਸਾਂ ਦੀ ਸਫੈਦੀ, ਵਾਲਾਂ ਦਾ ਚਿੱਟਾ ਹੋਣਾ, ਇਹ ਪੋ ਦਾ ਫੁੱਟਣਾ, ਇਹ ਰਾਤ ਦੀ ਸਫੈਦੀ ਇਸ ਗੱਲ ਦਾ ਸਬੂਤ ਹੈ ਕਿ ਰਾਤ ਦਾ ਅੰਤ ਹੋਣ ਲੱਗਾ ਹੈ, ਰਾਤ ਜਾਣ ਲੱਗੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜੰਗ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜੰਗ ਪਕੜ ਚਲਾਇਆ, ਝੂਠਾ ਰੁਦਨ ਭਇਆ ਦੁਆਲੇ, ਖਿਨਮੇ ਭਇਆ ਪਰਾਇਆ। ਜ਼ਿੰਦਗੀ ਦੀ ਖੇਤੀ ਪੱਕ ਗਈ, ਵੱਢਣ ਵਾਸਤੇ ਲਾਵੀ ਆ ਗਿਆ, ਜੀਵਨ ਦੀ ਰਾਤ ਦਾ ਅੰਤ ਹੋਣ ਲੱਗਾ, ਕਿਉਂਕਿ ਮੌਤ ਰੂਪੀ ਸੂਰਜ ਚੜ੍ਹਨ ਲੱਗਾ, ਪੋ ਫੁੱਟਣ ਲੱਗੀ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਅੱਗੇ ਕੀ ਹੋਇਆ, ਕਿਉਂਕਿ ਘਰ ਦੇ ਉੱਤੇ ਝੂਠਾ ਰੁਦਨ ਹੋ ਗਿਆ, ਰੋਣਾ ਪਿੱਟਣਾ ਹੋ ਗਿਆ, ਪਰ ਉਹ ਅੱਗੇ ਕਿੱਥੇ ਚਲਾ ਗਿਆ ਇਹ ਕਿਸੇ ਨੂੰ ਖਬਰ ਨਹੀਂ। ਝੂਠਾ ਰੁਦਨ ਭਇਆ ਦੁਆਲੇ, ਖਿਨਮੇ ਭਇਆ ਪਰਾਇਆ, ਅੱਗੇ ਕੀ ਹੋਇਆ? ਪਾਤਸ਼ਾਹ ਫਰਮਾਨ ਕਰਦੇ ਨੇ, ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਲਾਵੀ ਲੁਣਿਆ ਖੇਤ। ਉਹੀ ਚੀਜ਼ ਇਸ ਨੂੰ ਅੱਗੇ ਮਿਲੀ ਜਿਸ ਦੀ ਚਿਤਵਨੀ ਇਹ ਜ਼ਿੰਦਗੀ ਭਰ ਕਰਦਾ ਰਿਹਾ, ਜਿਸ ਦੀ ਯਾਦ ਵਿੱਚ ਇਹ ਹਮੇਸ਼ਾ ਰਿਹਾ। ਦਿਨ ਭਰ ਅਸੀਂ ਜਿਸ ਚੀਜ਼ ਦੀ ਚਾਹਤ ਕਰੀਏ ਤੇ ਉਸਦੀ ਪ੍ਰਾਪਤੀ ਨਾ ਹੋਵੇ ਤਾਂ ਰਾਤ ਨੂੰ ਸੁਪਨੇ ਵਿੱਚ ਹੁੰਦੀ ਹੈ। ਕੁਦਰਤ ਨੇ ਐਸਾ ਇੰਤਜ਼ਾਮ ਕਰ ਰੱਖਿਆ, ਦਿਨ ਨੂੰ ਕਿਸੇ ਦਾ ਕਤਲ ਕਰਨਾ ਚਾਹਿਆ ਸੀ, ਨਹੀਂ ਕਰ ਸਕੇ, ਕਾਨੂੰਨ ਤੋਂ ਡਰਿਆ, ਸਮਾਜ ਤੋਂ ਡਰਿਆ, ਰਾਤ ਨੂੰ ਮਨੁੱਖ ਸੁਪਨੇ ਵਿੱਚ ਕਰੇਗਾ। ਦਿਨ ਭਰ ਚੋਰੀ ਦੀ ਚਿਤਨੀ ਕਰਦਾ ਰਿਹਾ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਦੁਰਾਚਾਰ ਦਾ ਚਿੰਤਨ ਚੱਲਦਾ ਰਿਹਾ ਦਿਨ ਭਰ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ ਚ ਕਰਾਏਗਾ। ਔਰ ਇਸੇ ਤਰੀਕੇ ਨਾਲ ਅਗਰ ਦਿਨ ਭਰ ਉਸਦੀ ਯਾਦ ਰਹੀ ਹੈ ਇਸ ਢੰਗ ਦੀ ਕਿ ਪਰਮਾਤਮਾ ਦਾ ਮਿਲਾਪ ਹੋਵੇ, ਗੁਰੂ ਦਾ ਮਿਲਾਪ ਹੋਵੇ, ਪਰ ਨਹੀਂ ਮਿਲਾਪ ਹੋ ਸਕਿਆ, ਨਹੀਂ ਰਸ ਬਣ ਸਕਿਆ, ਰਾਤ ਨੂੰ ਸੁਪਨੇ ਵਿੱਚ ਬਣੇਗਾ। ਚੰਗੇ ਤੇ ਮਾੜੇ ਸੁਪਨੇ ਇਸ ਗੱਲ ਦਾ ਸਬੂਤ ਨੇ ਕਿ ਮਨੁੱਖ ਦੇ ਅੰਦਰ ਚੰਗਾ ਤੇ ਮਾੜਾ ਬੀਜ ਹੈ। ਸੁਪਨੇ ਆਪਣੇ ਆਪ ਨਹੀਂ ਪੈਦਾ ਹੁੰਦੇ, ਇਹਨਾਂ ਦਾ ਵੀ ਬੀਜ ਹੈ। ਦਿਨ ਭਰ ਦਾ ਚਿੰਤਨ ਰਾਤ ਨੂੰ ਸੁਪਨਿਆਂ ਨੂੰ ਜਨਮ ਦਿੰਦਾ। ਜਿਸ ਤਰ੍ਹਾਂ ਦਿਨ ਭਰ ਦੀ ਚਿਤਵਨੀ ਸੁਪਨਿਆਂ ਵਿੱਚ ਰਾਤ ਨੂੰ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਸਮੁੱਚੀ ਜ਼ਿੰਦਗੀ ਭਰ ਦੀ ਜਿਹੜੀ ਚਾਹਤ ਹੈ ਮੌਤ ਦੇ ਸਮੇਂ ਆਣ ਕੇ ਪ੍ਰਗਟ ਹੁੰਦੀ ਹੈ। ਉਹ ਚਿਤਵਨੀ ਮੌਤ ਦੇ ਵਕਤ ਮਰਨ ਲੱਗਿਆਂ ਸਾਹਮਣੇ ਆਣ ਕੇ ਖੜੀ ਹੁੰਦੀ ਹੈ। ਸਾਰਾ ਜੀਵਨ ਅਗਰ ਧਨ ਦੇ ਚਿੰਤਨ ਵਿੱਚ ਬਤੀਤ ਕੀਤਾ ਹੈ ਤੋਂ ਮਰਦੇ ਹੋਇਆ ਧਨ ਚੇਤੇ ਆਏਗਾ। ਇਹ ਗੱਲ ਵੱਖਰੀ ਹੈ ਕਿ ਆਲੇ ਦੁਆਲੇ ਰਿਸ਼ਤੇਦਾਰ ਖੜੇ ਹੋਣ ਤੇ ਉਹ ਆਖਣ ਰਾਮ ਆਖੋ ਵਾਹਿਗੁਰੂ ਆਖੋ, ਉਹ ਵਾਹਿਗੁਰੂ ਨਹੀਂ ਕਹਿ ਸਕੇਗਾ, ਰਾਮ ਨਹੀਂ ਕਹਿ ਸਕੇਗਾ। ਕਿਉਂਕਿ ਜੀਵਨ ਭਰ ਜਿਸ ਦੇ ਚਿੰਤਨ ਵਿੱਚ ਰਿਹਾ ਮਰਨ ਲੱਗਿਆ ਉਸਦਾ ਹੀ ਚਿੰਤਨ ਚਲੇਗਾ, ਉਸਦੀ ਯਾਦ ਚਲੇਗੀ। ਤੇ ਜੇ ਮਰਨ ਲੱਗਿਆ ਧਨ ਦਾ ਚਿੰਤਨ ਚੱਲਿਆ ਤਾਂ ਇਹ ਮਨੁੱਖ ਕਿੱਥੇ ਜਾਏਗਾ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ ਕਿ ਅੰਤ ਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋ ਵੱਲ ਵੱਲ ਹੋ ਤਰੇ। ਅੰਤਮ ਸਮੇਂ ਮਰਦਿਆਂ ਹੋਇਆ ਧਨ ਜਿਸ ਨੂੰ ਬਾਰ ਬਾਰ ਚੇਤੇ ਆ ਰਿਹਾ, ਜਿਹੜਾ ਛੋੜ ਕੇ ਜਾ ਰਿਹਾ, ਐਸਾ ਮਨੁੱਖ ਅਗਲਾ ਜਨਮ ਸਰਪ ਦਾ ਪ੍ਰਾਪਤ ਕਰੇਗਾ। ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੋ ਵੱਲ ਵੱਲ ਹੋ ਤਰੇ। ਮਰਦਿਆਂ ਹੋਇਆ ਪੁੱਤਰ ਚੇਤੇ ਆ ਰਹੇ, ਕਹਿੰਦਾ ਫਲਾਣੀ ਨੂੰ ਬੁਲਾਓ, ਫਲਾਣੇ ਬੇਟੇ ਨੂੰ ਬੁਲਾਓ, ਫਲਾਣੇ ਪੁੱਤਰ ਨੂੰ ਬੁਲਾਓ। ਅੰਤਿਮ ਸਮੇਂ ਪੁੱਤਰਾਂ ਦੀ ਯਾਦ ਵਿੱਚ ਜੋ ਮਰ ਗਿਆ, ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਇਸਦਾ ਅਗਲਾ ਜਨਮ ਸੂਰ ਦਾ ਹੋਵੇਗਾ। ਸੂਰਨੀ ਦੇ 18-18, 20-20 ਬੱਚੇ ਹੋ ਜਾਂਦੇ ਨੇ। ਕੁਦਰਤ ਕਹਿੰਦੀ ਹੈ ਲੈ ਜਿਤਨੀ ਮਮਤਾ ਕਰਨੀ ਹੈ ਕਰ ਲੈ। ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਵੇਸਵਾ ਜੋਨ ਵੱਲ ਵੱਲ ਉਹ ਤਰੇ। ਅੰਤ ਕਾਲ ਜੋ ਮੰਦਿਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਵੱਲ ਵੱਲ ਉਹ ਤਰੇ। ਮਕਾਨ ਬਣਾਇਆ ਸੀ ਬੜੀ ਮਿਹਨਤ ਨਾਲ, ਬੜਾ ਖਰਚਾ ਕਰਕੇ, ਔਰ ਮਰਨ ਲੱਗਿਆ ਜੇ ਮਕਾਨ ਯਾਦ ਆ ਰਿਹਾ ਤੇ ਮਰਨ ਲੱਗਿਆ ਮਕਾਨ ਕਿਸ ਨੂੰ ਯਾਦ ਆਵੇਗਾ? ਜੋ ਜੀਵਨ ਭਰ ਆਪਣੇ ਮਕਾਨ ਦੇ ਸ਼ੌਕ ਹੀ ਚ ਰਿਹਾ, ਮਕਾਨ ਨੂੰ ਹੀ ਵੇਖਦਾ ਰਿਹਾ। ਮਕਾਨ ਰਹਿਣ ਵਾਸਤੇ ਹੈ, ਵੇਖਣ ਤੇ ਵਿਖਾਣ ਵਾਸਤੇ ਨਹੀਂ। ਕਈ ਮਨੁੱਖ ਵੇਖਦੇ ਰਹਿੰਦੇ ਨੇ ਔਰ ਵਿਖਾਉਂਦੇ ਰਹਿੰਦੇ ਨੇ, ਇਹ ਸਿਰਫ ਰਹਿਣ ਵਾਸਤੇ ਹੈ। ਪਰ ਜੇ ਮਕਾਨ ਦੀ ਚਿਤਵਨੀ ਦੇ ਚ ਹੀ ਜੀਵਨ ਬਤੀਤ ਹੋਇਆ ਹੈ ਤਾਂ ਮਰਨ ਲੱਗਿਆ ਮਕਾਨ ਚੇਤੇ ਆਏਗਾ, ਤੇ ਜੇ ਮਰਨ ਲੱਗਿਆ ਮਕਾਨ ਚੇਤੇ ਆਇਆ ਤਾਂ ਸਾਹਿਬ ਕਹਿੰਦੇ ਇਸਦਾ ਅੰਤ ਕੀ ਹੋਵੇਗਾ? ਇਹ ਪ੍ਰੇਤ ਬਣੇਗਾ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋ ਵੱਲ ਵੱਲ ਉਹ ਤਰੇ। ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਤ ਲੋਚਨ ਤੇ ਨਿਰਮੁਖਤਾ ਪਿਤੰਬਰ ਵਾਂਕੇ ਹਿਰਦੇ ਵਸੇ। ਅੰਤਿਮ ਸਮੇਂ ਅਗਰ ਨਾਰਾਇਣ ਚੇਤੇ ਆਵੇ ਤਾਂ ਅੰਤਿਮ ਸਮੇਂ ਕਿਸ ਨੂੰ ਨਾਰਾਇਣ ਚੇਤੇ ਆਵੇਗਾ? ਜਿਸ ਨੂੰ ਜੀਵਨ ਭਰ ਨਾਰਾਇਣ ਚੇਤੇ ਆਇਆ, ਜਿਸਨੇ ਸਮੁੱਚੀ ਜ਼ਿੰਦਗੀ ਨਾਰਾਇਣ ਦਾ ਚਿੰਤਨ ਕੀਤਾ, ਅੰਤਿਮ ਸਮੇਂ ਨਾਰਾਇਣ ਦੀ ਯਾਦ ਆਵੇਗੀ। ਰਸਨਾ ਤੇ ਨਾਰਾਇਣ ਦੇ ਬੋਲ ਆਉਣਗੇ ਤੇ ਜਿਉਂ ਰਸਨਾ ਦੇ ਉੱਤੇ ਨਾਰਾਇਣ ਦੇ ਬੋਲ ਆਏ ਐਸਾ ਮਨੁੱਖ ਨਾਰਾਇਣ ਵਿੱਚ ਇਸ ਤਰ੍ਹਾਂ ਸਮਾ ਜਾਏਗਾ ਜਿਸ ਤਰ੍ਹਾਂ ਬੂੰਦ ਸਾਗਰ ਦੇ ਸਮਾ ਜਾਂਦੀ ਹੈ, ਔਰ ਜਿਸ ਤਰ੍ਹਾਂ ਕਿਰਨ ਸੂਰਜ ਵਿੱਚ ਲੀਨ ਹੋ ਜਾਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਮਨੁੱਖ ਦੀ ਇਹ ਜੋ ਕਥਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਚਾਰਾਂ ਪਹਿਰਾਂ ਵਿੱਚ ਬਕਾਇਦਾ ਅੰਕਿਤ ਕੀਤੀ ਹੈ। ਮਨੁੱਖ ਪਰਮਾਤਮਾ ਤੱਕ ਪਹੁੰਚ ਸਕੇ, ਈਸ਼ਵਰ ਤੱਕ ਪਹੁੰਚ ਸਕੇ, ਮਨੁੱਖ ਨੂੰ ਬੋਧ ਕਰਾਇਆ ਤੂੰ ਕੀ ਹੈ ਔਰ ਆਇਆ ਕਿੱਥੋਂ ਹੈ, ਹੁਣ ਕਿੱਥੇ ਖੜਾ ਹੈ, ਔਰ ਤੂੰ ਜਾਣਾ ਕਿੱਥੇ ਹੈ ਔਰ ਜਾ ਕਿੱਥੇ ਰਿਹਾ। ਇਸ ਸਭ ਕੁਝ ਦੀ ਚੇਤਾਵਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮਨੁੱਖ ਦੇ ਸਾਹਮਣੇ ਰੱਖੀ ਹੈ ਤਾਂ ਕਿ ਮਨੁੱਖ ਭਟਕੇ ਨਾ।